साहिब जियो मीर करो त्रिणत मोहे जाहे गरीब निवाज सर तो सो फूल सिमो हमरी प्रभिया ना भूलन हार कहूँ को मोसो सेव करी तुमरी तन के शिन में तन लागत काम परोसो या कल में सब काल कृपान के पारी पुजान को पारी परोसो बाणी गुरु गुरु है बाणी विच बाणी अमृत सारे गुर बाणी कह सेवक जान मन परतख गुरु निस्तारे अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो ज्यों बुलावे हैं त्यों भूले हैं स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी परम सम्मान योग गुरु खालसा सतसंग जीओ आप संगतां प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह आप संगतां तनता योग हो ਜੋ ਸਾਹਿਬ ਸਤਿਗੁਰੂ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਚਵਰ ਤਖਤ ਛਤਰ ਦੇ ਮਾਲਕ ਰਾਜਾਨ ਰਾਜ ਪਾਨ ਆਨ ਪਾਨ ਦੀਵਾਨ ਦੇਵ ਉਪਮਾ ਮਹਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਹੋ। ਦਾਸ ਤੋਂ ਪਹਿਲਾਂ ਸਾਡੇ ਮਾਣਯੋਗ ਭਾਈ ਸਾਹਿਬ ਭਾਈ ਗਿਆਨੀ ਦਲਜੀਤ ਸਿੰਘ ਜੀ ਦੇ ਪਾਸੋਂ ਆਪ ਸੰਗਤਾਂ ਨੇ ਇਤਿਹਾਸਕ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣ ਦਾਸ ਨੂੰ ਹੁਕਮ ਹੋਇਆ ਕਿ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਸਕੇ। ਦਾਸ ਇੱਕ ਸਿਧਾਂਤਕ ਨੁਕਤੇ ਤੋਂ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰੇਗਾ, ਕਿਉਂਕਿ ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਕਿਸੇ ਵਿਦਵਾਨ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇੱਕ ਇਹ ਲੇਖ ਲਿਖਿਆ ਸੀ ਕਿ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣਾ ਜਾ ਨਸ਼ੀਨ ਥਾਪਣ ਵਾਸਤੇ ਆਪਣਾ ਉੱਤਰਾਧਿਕਾਰੀ ਬਣਾਉਣ ਦੇ ਲਈ ਬਹੁਤ ਤਲਾਸ਼ ਕੀਤੀ, ਬੜੀ ਘਾਲਣਾ ਘਾਲੀ, ਪੰਜਾਬ ਤੋਂ ਚੱਲ ਕੇ ਮਹਾਰਾਸ਼ਟਰ ਨੰਦੇੜ ਤੱਕ ਪਹੁੰਚੇ, ਪਰ ਉਹਨਾਂ ਨੂੰ ਕੋਈ ਆਪਣਾ ਜਾਨਸ਼ੀਨ ਉੱਤਰਾਧਿਕਾਰੀ ਮਿਲ ਹੀ ਨਾ ਸਕਿਆ। ਦੂਸਰੀ ਗੱਲ ਉਸਨੇ ਇਹ ਲਿਖੀ, ਮਜਬੂਰੀ ਵੱਸ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਜੋ ਸਿੱਖਾਂ ਦਾ ਇੱਕ ਧਰਮ ਗ੍ਰੰਥ ਸੀ ਜਿਸ ਨੂੰ ਆਪਾਂ ਸਾਰੇ ਹੀ ਸੀਸ ਝੁਕਾਉਂਦੇ ਹਾਂ ਅਤੇ ਬੜੇ ਅਦਬ ਸਤਿਕਾਰ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ, ਇਹ ਸਾਡੇ ਜੁਗੋ ਜੁਗ ਅਟਲ ਸਤਿਗੁਰੂ ਹਨ। ਉਸ ਸੰਬੰਧ ਵਿੱਚ ਉਹ ਲਿਖਦਾ ਹੈ ਕਿ ਮਜਬੂਰੀ ਵੱਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਧਰਮ ਗ੍ਰੰਥ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਅਤੇ ਨਾਲ ਇਹ ਆਖਿਆ ਕਿ ਸਾਥੋਂ ਬਾਅਦ ਸਿੱਖਾਂ ਦਾ ਗੁਰੂ ਇਹ ਗ੍ਰੰਥ ਸਾਹਿਬ ਹੋਵੇਗਾ। ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੀ ਸ਼ਬਦ ਗੁਰੂ ਨੂੰ ਮੰਨਣ ਵਾਲਾ ਹੈ। ਜੇ ਇਹ ਕਹਿ ਲਿਆ ਜਾਵੇ ਸਾਡੇ ਸਿੱਖ ਧਰਮ ਦੀ ਬੁਨਿਆਦ ਹੀ ਸ਼ਬਦ ਗੁਰੂ 'ਤੇ ਟਿਕੀ ਹੋਈ ਹੈ, ਇਹ ਕੋਈ ਅਤਕਥਨੀ ਨਹੀਂ ਹੈ। ਇਹਦੇ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੈ। ਕਿਉਂ? ਜਦੋਂ ਆਪਾਂ ਇਤਿਹਾਸ ਦਾ ਅਤੇ ਗੁਰਬਾਣੀ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਦਾ ਮੁਤਾਲਿਆ ਕਰਦੇ ਹਾਂ ਤਾਂ ਸਾਡੇ ਸਾਰੇ ਹੀ ਭੁਲੇਖੇ ਦੂਰ ਹੋ ਜਾਂਦੇ ਹਨ। ਇੱਕ ਵਾਰ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਸ ਗੁਰੂ ਦੇ ਚੇਲੇ ਸਿੱਖ ਹੋ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਪਹਿਲੇ ਸਤਿਗੁਰੂ ਹੋਏ ਹਨ ਉਹਨਾਂ ਨੇ ਕੀ ਜਵਾਬ ਦਿੱਤਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਉਹ ਬਚਨ ਅੰਕਿਤ ਹਨ। ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਇਹਦਾ ਜਵਾਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਬਖਸ਼ਿਸ਼ ਕੀਤਾ, ਸ਼ਬਦ ਗੁਰੂ ਸੁਰ ਤੁਨ ਚੇਲਾ। ਹੁਣ ਇਹ ਸ਼ੰਕਾ ਕਰਨੀ ਨਿਰਮੂਲ ਹੋ ਗਈ ਬਈ ਕਲਗੀਧਰ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਕੋਈ ਜਾਨਸ਼ੀਨ ਜਾਂ ਉੱਤਰਾਧਿਕਾਰੀ ਨਾ ਮਿਲ ਸਕਿਆ ਤਾਂ ਉਹਨਾਂ ਨੇ ਸਿੱਖਾਂ ਦੇ ਇੱਕ ਧਰਮ ਗ੍ਰੰਥ ਨੂੰ ਗੁਰੂ ਮੰਨਣ ਦਾ ਆਦੇਸ਼ ਬਖਸ਼ਿਸ਼ ਕਰ ਦਿੱਤਾ। ਪਰ ਐਸੀ ਕੋਈ ਗੱਲ ਨਹੀਂ ਸੀ। ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੀ ਦੇਹ ਤਾਰੀ ਗੁਰੂ ਨੂੰ ਨਹੀਂ ਬਲਕਿ ਸ਼ਬਦ ਗੁਰੂ ਨੂੰ ਮੰਨਣ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟਾਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਔਰ ਉੱਥੇ ਸ਼ਬਦ ਗੁਰੂ ਦਾ ਹੀ ਪ੍ਰਚਾਰ ਕਰਦੇ ਸਨ। ਕਿਸੇ ਵੀ ਵਿਅਕਤੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੰਜ ਪੌਤਕ ਸਰੀਰ ਦੇ ਨਾਲ ਇਸ ਹੱਡ ਚਮ ਦੇ ਕੱਚੇ ਠੀਕਰ ਦੇ ਨਾਲ ਕਿਸੇ ਨੂੰ ਨਹੀਂ ਸੀ ਜੋੜਿਆ ਬਲਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੀ ਉਪਦੇਸ਼ ਸੀ, ਇਹ ਦੁਨੀਆ ਦੇ ਲੋਗੋ ਤੁਸੀਂ ਸ਼ਬਦ ਨਾਲ ਜੁੜਨੇ, ਬਾਣੀ ਨਾਲ ਜੁੜਨੇ, ਨਾਮ ਦੇ ਨਾਲ ਜੁੜਨਾ, ਸਰੀਰ ਦੇ ਨਾਲ ਨਹੀਂ। ਕਿਉਂ? ਅਸਲੀ ਜਿਹੜੀ ਵਸਤੂ ਹੈ ਉਹ ਤਾਂ ਸ਼ਬਦ ਹੈ, ਗੁਰਮੂਰਤ ਗੁਰ ਸ਼ਬਦ ਹੈ। ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ, ਗੁਰੂ ਦੀ ਅਸਲੀ ਮੂਰਤ, ਗੁਰੂ ਦੀ ਅਸਲੀ ਪਿਕਚਰ, ਗੁਰੂ ਦੀ ਅਸਲੀ ਆਕਿਰਤੀ, ਗੁਰੂ ਦੀ ਅਸਲੀ ਜਿਹੜੀ ਹਸਤੀ ਹੈ ਉਹ ਗੁਰੂ ਕਾ ਸ਼ਬਦ ਹੈ। ਮੂਰਤ ਦਾ ਅਰਥ ਹੈ ਹਸਤੀ, ਮੂਰਤ ਦਾ ਅਰਥ ਹੈ ਸਰੂਪ, ਮੂਰਤ ਦਾ ਅਰਥ ਕੋਈ ਕਾਗਜ਼ਾਂ ਦੀ ਬਣੀ ਪਿਕਚਰ ਨਹੀਂ। ਗੁਰਮੂਰਤ ਗੁਰ ਸ਼ਬਦ ਹੈ, ਅਸਲੀ ਗੁਰੂ ਦੀ ਮੂਰਤ, ਗੁਰੂ ਦੀ ਹਸਤੀ, ਗੁਰੂ ਦੀ ਆਕਿਰਤੀ, ਗੁਰੂ ਕਾ ਵਜੂਦ, ਗੁਰੂ ਕਾ ਸਰੂਪ, ਗੁਰੂ ਕਾ ਸ਼ਬਦ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਗਏ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਿੱਥੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਉੱਥੇ ਬਾਣੀ ਦੁਆਰਾ ਲੋਕਾਂ ਨੂੰ ਗੁਰਮਤਿ ਦਾ ਗਿਆਨ ਦ੍ਰਿੜ ਕਰਵਾਉਂਦੇ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਬਾਣੀ ਗੁਰੂ ਮਹਾਰਾਜ ਦੇ ਕੋਲ ਹੁੰਦੀ ਸੀ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦੇ ਬਾਰੇ ਵੀ ਸੰਕੇਤ ਦਿੱਤਾ ਹੈ, ਆਸਾ ਹੱਥ ਕਿਤਾਬ ਕਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮੁਸਲਮਾਨਾਂ ਦੇ ਧਾਰਮਿਕ ਕੇਂਦਰੀ ਅਸਥਾਨ ਮੱਕੇ ਦੀ ਯਾਤਰਾ ਲਈ ਗਏ ਉਸ ਵੇਲੇ ਗੁਰੂ ਮਹਾਰਾਜ ਦੇ ਹੱਥ ਵਿੱਚ ਇੱਕ ਸੋਟਾ ਸੀ, ਆਸਾ ਸੋਟੇ ਨੂੰ ਕਹਿੰਦੇ ਨੇ, ਅਤੇ ਆਸਾ ਹੱਥ ਕਿਤਾਬ ਕਸ਼ ਅਤੇ ਦੂਸਰੀ ਬਗਲ ਦੇ ਵਿੱਚ ਇੱਕ ਕਿਤਾਬ ਸੀ। ਉਸ ਕਿਤਾਬ ਦੇ ਬਾਰੇ ਵਿਦਵਾਨਾਂ ਨੇ ਇਹ ਨਿਰਣਾ ਕੀਤਾ ਹੈ ਉਹ ਕਿਤਾਬ ਕੋਈ ਵੇਦ ਪੁਰਾਣ ਜਾਂ ਕੁਰਾਨ ਨਹੀਂ ਹੋ ਸਕਦੀ ਅਤੇ ਨਾ ਹੀ ਉਹ ਕਿਤਾਬ ਰਾਮਾਇਣ ਜਾਂ ਗੀਤਾ ਹੋ ਸਕਦੀ ਹੈ, ਨਾ ਹੀ ਉਸ ਕਿਤਾਬ ਨੂੰ ਆਪਾਂ ਅੰਜੀਲ ਜਾਂ ਬਾਈਬਲ ਦਾ ਨਾਮ ਦੇ ਸਕਦੇ ਹਾਂ। ਉਹ ਕਿਤਾਬ ਜਿਹੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਸੀ ਉਹ ਤੁਰਕੀ ਬਾਣੀ ਦੀ ਹੀ ਇੱਕ ਪੋਥੀ ਸੀ, ਆਸਾ ਹੱਥ ਕਿਤਾਬ ਕਸ਼। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਉਹਨਾਂ ਦੀ ਸੁਰਤ ਉਸ ਨਿਰੰਕਾਰ ਦੇ ਨਾਲ ਜੁੜਦੀ ਤਾਂ ਉਸ ਵੇਲੇ ਅਨੁਭਵ ਦੇ ਵਿੱਚ ਉਹਨਾਂ ਦੇ ਬਾਣੀ ਉਤਰਦੀ। ਹਜ਼ੂਰ ਭਾਈ ਮਰਦਾਨੇ ਨੂੰ ਇਹ ਬਚਨ ਆਖਦੇ, ਭਾਈ ਮਰਦਾਨਿਆਂ, ਰਬਾਬ ਸ਼ੇੜ ਬਾਣੀ ਆਈ ਹੈ। ਭਾਈ ਮਰਦਾਨਾ ਰਬਾਬ ਵਜਾਉਂਦਾ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਨ ਕਰਦੇ, ਅਤੇ ਭਾਈ ਬਾਲਾ ਜੀ ਜਿਹੜੇ ਗੁਰੂ ਮਹਾਰਾਜ ਦੇ ਚੌਰ ਬਰਦਾਰ ਵੀ ਸਨ, ਉਹ ਉਸ ਵੇਲੇ ਨਾਲ ਦੀ ਨਾਲ ਸਾਰੀ ਬਾਣੀ ਨੂੰ ਲਿਖ ਲੈਂਦੇ ਸਨ। ਇਸ ਲਈ ਉਹ ਜਿਹੜੀ ਕਿਤਾਬ ਸੀ ਉਹ ਗੁਰਬਾਣੀ ਦੀ ਪੋਥੀ ਸੀ। ਜਿੱਥੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ, ਅਤੇ ਉਸ ਬਾਣੀ ਦੀ ਪੋਥੀ ਵਿੱਚੋਂ ਕੁਝ ਬਾਣੀ ਕੁਝ ਸ਼ਬਦ ਗੁਰਸਿੱਖ ਸੰਗਤਾਂ ਨੂੰ ਲਿਖਵਾ ਦਿੰਦੇ ਜਾਂ ਯਾਦ ਕਰਵਾ ਦਿੰਦੇ। ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ। ਫਿਰ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਜਦੋਂ ਭਾਈ ਲਹਿਣੇ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤਾਂ ਉਸ ਵੇਲੇ ਉਹ ਪੋਥੀ ਜੋ ਗੁਰੂ ਮਹਾਰਾਜ ਦੀ ਆਪਣੀ ਸਵੈ ਰਚਿਤ ਬਾਣੀ ਦੀ ਪੋਥੀ ਸੀ, ਉਹ ਉਸ ਵੇਲੇ ਆਪਣੇ ਸੇਵਕ ਭਾਈ ਲਹਿਣਾ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ ਗਿਆ ਸੀ, ਉਹਨਾਂ ਨੂੰ ਅਰਪਣ ਕੀਤੀ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਇਆ ਹੈ, ਜਿੰਨੀ ਵੀ ਬਾਣੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਉਚਾਰਨ ਕੀਤੀ ਅਤੇ ਲਿਖੀ ਹੋਈ ਸੀ, ਅਤੇ ਉਸ ਬਾਣੀ ਨੂੰ ਭਾਈ ਲਹਿਣਾ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਰਾਵੀ ਦੇ ਕੰਢੇ 'ਤੇ ਹੈ, ਲਾਹੌਰ ਦੇ ਨੇੜੇ, ਅਤੇ ਉੱਥੇ ਭਾਈ ਲਹਿਣਾ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਨੂੰ ਬਾ ਤਰਤੀਬ ਕ੍ਰਮ ਅਨੁਸਾਰ ਲਿਖਿਆ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਕਿ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਇਸ ਲਈ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੀ ਸ਼ਬਦ ਗੁਰੂ ਨੂੰ ਮੰਨਣ ਵਾਲਾ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਅੰਦਰ ਬਾਣੀ ਬਹੁਤ ਘੱਟ ਉਚਾਰਨ ਕੀਤੀ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਗੁਰੂ ਨਾਨਕ ਬਾਣੀ ਦਾ ਹੀ ਪ੍ਰਚਾਰ ਕਰਦੇ ਰਹੇ, ਭਾਵ ਸਾਰੇ ਸਤਿਗੁਰੂ ਸਾਹਿਬਾਨ ਦੇ ਸਮੇਂ ਸ਼ਬਦ ਗੁਰੂ ਦਾ ਪ੍ਰਚਾਰ ਹੋਇਆ। ਬਾਣੀ ਦੁਆਰਾ ਗੁਰਸਿੱਖ ਸੰਗਤਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਗਿਆ, ਕਿਸੇ ਦੇਹ ਧਾਰੀ ਦੇ ਨਾਲ, ਕਿਸੇ ਸਰੀਰ ਧਾਰੀ ਦੇ ਨਾਲ ਗੁਰੂ ਮਹਾਰਾਜ ਨੇ ਨਾ ਜੋੜਿਆ, ਨਾ ਦੇਹ ਧਾਰੀ ਗੁਰੂ ਦਾ ਕਦੀ ਪ੍ਰਚਾਰ ਹੀ ਕੀਤਾ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਹੀ ਸ਼ਬਦ ਗੁਰੂ ਦਾ ਸਿਧਾਂਤ ਪ੍ਰਗਟ ਹੋ ਚੁੱਕਿਆ ਸੀ। ਫਿਰ ਉਸੇ ਸਿਧਾਂਤ ਨੂੰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਤਰ੍ਹਾਂ ਸੰਸਾਰ ਵਿੱਚ ਪ੍ਰਚਾਰਿਆ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅਤੇ ਇਸ ਦੇ ਨਾਲ ਹੀ ਜਿਹੜੇ ਪਖੰਡੀ ਲੋਕ ਦੇਹ ਧਾਰੀ ਅਖੌਤੀ ਗੁਰੂ ਬਣ ਬਣ ਕੇ ਆਪਣੇ ਵੱਲੋਂ ਬਾਣੀ ਉਚਾਰਨ ਕਰਨ ਲੱਗ ਪਏ ਸਨ, ਉਹਨਾਂ ਤੋਂ ਸਾਵਧਾਨ ਕਰਨ ਦੇ ਲਈ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਵੀ ਆਪਣੇ ਵੱਲੋਂ ਹਦਾਇਤ ਕੀਤੀ। ਇਹ ਵੀ ਬਚਨ ਸ਼੍ਰੀ ਅਨੰਦ ਸਾਹਿਬ ਬਾਣੀ ਵਿੱਚ ਅੰਕਿਤ ਹਨ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਇਉਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ। ਫਿਰ ਹੁਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਾਰੀ ਆਈ, ਔਰ ਉਹਨਾਂ ਨੇ ਵੀ ਉਹ ਸ਼ਬਦ ਗੁਰੂ ਨੂੰ ਬਾਣੀ ਗੁਰੂ ਦਾ ਸਥਾਨ ਪ੍ਰਦਾਨ ਕੀਤਾ। ਆਪਾਂ ਇਹ ਬਚਨ ਹਮੇਸ਼ਾ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਗੁਰੂ ਦਾ ਪ੍ਰਚਾਰ ਸੀ, ਇਹ ਸ਼ਬਦ ਗੁਰੂ ਦਾ ਪ੍ਰਚਾਰ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਗੁਰੂ ਨੂੰ ਬਾਣੀ ਗੁਰੂ ਦਾ ਨਾਮ ਦਿੱਤਾ, ਸਰੀਰ ਨੂੰ ਨਹੀਂ ਬਾਣੀ ਨੂੰ ਗੁਰੂ ਆਖਿਆ। ਇਹਦੇ ਬਾਰੇ ਥੋੜ੍ਹੀ ਜਿਹੀ ਦਾਸ ਇੱਕ ਹੋਰ ਵੀ ਵਿਚਾਰ ਸੰਗਤ ਨਾਲ ਸਾਂਝੀ ਕਰਨੀ ਚਾਹੇਗਾ। ਜਿਤਨੇ ਪਹਿਲਾਂ ਰਿਸ਼ੀ ਮੁਨੀ ਅਵਤਾਰ ਜਾਂ ਧਾਰਮਿਕ ਰਹਿਬਰ ਹੋਏ ਨੇ, ਉਹਨਾਂ ਨੇ ਸ਼ਬਦ ਦੀ ਵਡਿਆਈ ਤਾਂ ਬਹੁਤ ਕੀਤੀ ਵੀ ਸ਼ਬਦ ਸੱਤ ਹੈ, ਸ਼ਬਦ ਬ੍ਰਹਮ ਹੈ। ਇਹ ਜਿਹੜੇ ਪੁਰਾਤਨ ਰਿਸ਼ੀ ਮੁਨੀ ਸਨ, ਉਹਨਾਂ ਨੇ ਵੀ ਇਸ ਸ਼ਬਦ ਨੂੰ ਸੱਤ ਅਤੇ ਸ਼ਬਦ ਨੂੰ ਬ੍ਰਹਮ ਦੀ ਪਦਵੀ ਪ੍ਰਦਾਨ ਕੀਤੀ ਸੀ। ਪਰ ਇਹ ਇੱਕ ਗੱਲ ਬੜੀ ਵਿਲੱਖਣ ਸੀ, ਕਿਸੇ ਨੇ ਵੀ ਹੁਣ ਤੱਕ ਸ਼ਬਦ ਨੂੰ ਗੁਰੂ ਪਦਵੀ ਨਹੀਂ ਸੀ ਪ੍ਰਦਾਨ ਕੀਤੀ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਿਰਸੇ ਵਿੱਚ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਨੂੰ ਗੁਰੂ ਦੀ ਪਦਵੀ ਪ੍ਰਦਾਨ ਕੀਤੀ ਅਤੇ ਫਿਰ ਸਾਰੇ ਹੀ ਸਰੂਪਾਂ ਦੇ ਵਿੱਚ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਹ ਇਤਿਹਾਸ ਤੁਸੀਂ ਸੁਣ ਰਹੇ ਸੀ। ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਪੋਥੀਆਂ ਨੂੰ ਪਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਕਰਕੇ ਕਿਵੇਂ ਸਤਿਕਾਰ ਪੂਰਵਕ ਢੰਗ ਦੇ ਨਾਲ ਨੰਗੇ ਚਰਨੀ ਚੌਰ ਕਰਦਿਆਂ ਹੋਇਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ ਅਤੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ 68 ਘਾਟ ਥੜਾ ਸਾਹਿਬ ਅਸਥਾਨ ਹੈ ਉੱਥੇ ਪਾਲਕੀ ਨੂੰ ਬਿਰਾਜਮਾਨ ਕਰਕੇ ਅਤੇ ਗੁਰਬਾਣੀ ਦੀ ਹਾਜ਼ੂਰੀ ਵਿੱਚ, ਪੋਥੀਆਂ ਦੀ ਹਾਜ਼ੂਰੀ ਵਿੱਚ ਸਾਰੀ ਰਾਤ ਕੀਰਤਨ ਹੋਇਆ। ਇਹ ਸ਼ਬਦ ਗੁਰੂ ਦੀ ਵਡਿਆਈ ਸੀ, ਸ਼ਬਦ ਗੁਰੂ ਦਾ ਪ੍ਰਚਾਰ ਸੀ, ਸ਼ਬਦ ਗੁਰੂ ਦਾ ਸਤਿਕਾਰ ਸੀ। ਅਤੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਤੋਂ ਬਾਅਦ ਜਦੋਂ ਅੱਜ ਦੇ ਦਿਹਾੜੇ ਭਾਦਰੋਂ ਸੁਦੀ ਏਕਮ ਵਾਲੇ ਦਿਨ 1661 ਬਿਕਰਮੀ ਸੰਨ 1604 ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਉਸ ਵੇਲੇ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸੋਚ ਸੀ। ਭਾਵੇਂ ਗੁਰਬਾਣੀ ਨੂੰ ਸ਼ਬਦ ਨੂੰ ਆਰੰਭ ਤੋਂ ਹੀ ਸ਼ਬਦ ਗੁਰੂ ਦਾ ਰੁਤਬਾ ਪ੍ਰਾਪਤ ਹੋ ਚੁੱਕਿਆ ਸੀ, ਪਰ ਉਸਨੂੰ ਅਮਲੀ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਜੇ ਗੁਰੂ ਪਦਵੀ ਬਖਸ਼ਿਸ਼ ਕੀਤੀ ਗਈ ਤਾਂ ਉਹ ਕਲਗੀਧਰ ਪਾਤਸ਼ਾਹ ਦੀ ਹੀ ਇੱਕ ਮਹਾਨ ਦੇਣ ਸੀ। ਵਿਚਾਰ ਚੱਲ ਰਹੀ ਸੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ, ਸ਼ਬਦ ਗੁਰੂ ਦਾ ਸਤਿਕਾਰ ਕੀਤਾ, ਉਹ ਤੁਸੀਂ ਸੁਣ ਰਹੇ ਹੋ। ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਧੁਰਕੀ ਬਾਣੀ ਦਾ, ਸ਼ਬਦ ਗੁਰੂ ਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਨਹੀਂ ਸਨ ਬੈਠੇ। ਇਤਿਹਾਸ ਗਵਾਹ ਹੈ, ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਸਥਾਪਿਤ ਹੋਏ ਔਰ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਦੀ ਸੇਵਾ ਕੀਤੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸੰਗਤਾਂ ਵਿੱਚ ਬਿਰਾਜ ਕੇ ਜਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ, ਸ਼ਬਦ ਗੁਰੂ ਦੀ ਵਡਿਆਈ ਕਰਦੇ ਅਤੇ ਜਾਂ ਫਿਰ ਰਾਗੀ ਸਿੰਘਾਂ ਦੇ ਪਾਸੋਂ ਬੈਠ ਕੇ ਸੰਗਤ ਵਿੱਚ ਗੁਰਬਾਣੀ ਦਾ ਕੀਰਤਨ ਸੁਣਦੇ। ਇੱਕ ਸ਼ਬਦ ਗੁਰੂ ਦਾ ਪ੍ਰਚਾਰ ਸੀ, ਸ਼ਬਦ ਗੁਰੂ ਦਾ ਸਤਿਕਾਰ ਸੀ, ਸ਼ਬਦ ਗੁਰੂ ਦੀ ਵਡਿਆਈ ਸੀ ਜਿਹੜੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਸਨ। ਫਿਰ ਉਸ ਤੋਂ ਬਾਅਦ 6ਵੇਂ ਸਤਿਗੁਰੂ ਦਾ ਸਮਾਂ ਆਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵੇਂ ਖੁਦ ਬਾਣੀ ਨਹੀਂ ਸੀ ਉਚਾਰਨ ਕੀਤੀ, ਪਰ ਉਹਨਾਂ ਨੇ ਬਾਣੀ ਦਾ ਸ਼ਬਦ ਗੁਰੂ ਦਾ ਪ੍ਰਚਾਰ ਬੇਅੰਤ ਕੀਤਾ ਅਤੇ ਨਾਲ ਹੀ ਸਤਿਕਾਰ ਕਰਨਾ ਸਿਖਾਇਆ। ਇਤਿਹਾਸ ਦੱਸਦਾ ਹੈ, ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਹਾਰਾਜ ਦਾ ਜੰਗ ਜਿੱਤਿਆ ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਦਰਬਾਰ ਸਜਾਇਆ, ਉਹਦੇ ਵਿੱਚ ਉਹ ਸਿੱਖ ਸੂਰਬੀਰਾਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ ਉਸ ਧਰਮ ਯੁੱਧ ਵਿੱਚ ਮਹਾਨ ਕੁਰਬਾਨੀਆਂ ਕੀਤੀਆਂ। ਬਹੁਤ ਵੱਡਾ ਇਕੱਠ ਵੀ ਹੋਇਆ। ਉਸ ਵੱਡੇ ਇਕੱਠ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਐ ਗੁਰਸਿੱਖੋ, ਗੁਰੂ ਦੇ ਪਿਆਰਿਓ, ਗੁਰੂ ਦੇ ਦੁਲਾਰਿਓ, ਤੁਹਾਡੇ ਅੰਦਰ ਵਾਹਿਗੁਰੂ ਨੇ ਬੇਅੰਤ ਗੁਣ ਭਰੇ ਹਨ। ਤੁਸੀਂ ਸਿੱਖੀ ਦੇ ਅਸੂਲਾਂ ਨੂੰ ਅਪਣਾ ਕੇ ਮਹਾਨ ਕੁਰਬਾਨੀਆਂ ਵੀ ਕਰ ਰਹੇ ਹੋ, ਪਰ ਕੋਈ ਐਸਾ ਸਿੱਖ ਵੀ ਹੈ ਜਿਸ ਦਾ ਸ਼ਸਤਰ ਵਿੱਦਿਆ ਦੇ ਨਾਲ ਨਾਲ ਬਾਣੀ ਨਾਲ ਵੀ ਪਿਆਰ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਕੋਈ ਵੀ ਸਿੱਖ ਜਿਹੜਾ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਵੇ ਅਤੇ ਅਸੀਂ ਉਹਨੂੰ ਜੋ ਵੀ ਕੁਛ ਮੰਗੇ ਉਹੀ ਕੁਛ ਦੇਣ ਲਈ ਤਿਆਰ ਹਾਂ। ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਨਾ ਕੋਈ ਇਹ ਖਾਲਾ ਜੀ ਦਾ ਵਾੜਾ ਨਹੀਂ ਸੀ। ਪਾਠ ਅਸੀਂ ਵੀ ਕਰਦੇ ਹਾਂ, ਪਰ ਇੱਕ ਮਨ ਇੱਕ ਚਿੱਤ ਹੋ ਕੇ ਕੌਣ ਕਰਦਾ? ਕਿਹਦਾ ਮਨ ਉਸ ਵੇਲੇ ਬਾਣੀ ਨਾਲ ਜੁੜਿਆ ਹੁੰਦਾ? ਇਹ ਤਾਂ ਗੁਰੂ ਦੀ ਮਿਹਰ ਜਿਸ ਗੁਰਸਿੱਖ 'ਤੇ ਹੋਵੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ, ਉਹੀ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰ ਸਕਦਾ ਹੈ। ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖੋ, ਗੁਰੂ ਪਿਆਰਿਓ, ਗੁਰੂ ਸਵਾਰਿਓ, ਕੋਈ ਹੈ ਇਹੋ ਜਿਹਾ ਸਿੱਖ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਵੇ? ਤਾਂ ਉਸ ਵੇਲੇ ਇੱਕ ਸਿੱਖ ਜਿਸਦਾ ਨਾਮ ਭਾਈ ਗੋਪਾਲਾ ਜੀ ਇਤਿਹਾਸ ਵਿੱਚ ਲਿਖਿਆ ਹੋਇਆ, ਉਹ ਉੱਠ ਕੇ ਖੜ੍ਹਾ ਹੋਇਆ। ਉਸਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ। ਕਹਿਣ ਲੱਗਾ, ਗਰੀਬਨ ਵਾਜ ਸਤਿਗੁਰੂ ਜੀ, ਜੇ ਆਪ ਜੀ ਦੀ ਮਿਹਰ ਹੋਵੇ, ਕਿਉਂਕਿ ਗੁਰਸਿੱਖ ਗੁਰੂ ਦੀ ਮਿਹਰ ਨਾਲ ਹੀ ਸਾਰਾ ਕੁਝ ਪ੍ਰਾਪਤ ਕਰਦਾ, ਜੇ ਆਪ ਜੀ ਦੀ ਮਿਹਰ ਹੋਵੇ ਤਾਂ ਫਿਰ ਇਹ ਦਾਸ ਆਪ ਜੀ ਨੂੰ ਜਪਜੀ ਸਾਹਿਬ ਜੀ ਦਾ ਪਾਠ ਸੁਣਾ ਸਕਦਾ। ਗੁਰੂ ਮਹਾਰਾਜ ਨੇ ਆਪਣੇ ਤਖ਼ਤ ਦੇ ਨਾਲੋਂ ਇੱਕ ਉੱਚੀ ਉੱਥੇ ਚੌਂਕੀ ਬਣਾਈ, ਇੱਕ ਥੜਾ ਬਣਵਾਇਆ, ਉਸ ਉੱਤੇ ਉਸ ਗੁਰਸਿੱਖ ਨੂੰ ਵਿਛਾਈ ਕਰਕੇ ਅਤੇ ਉਸ ਉੱਤੇ ਬੈਠਣ ਦੀ ਆਗਿਆ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਵੇਂ ਸ਼ਬਦ ਗੁਰੂ ਦਾ ਪਿਆਰ ਅਤੇ ਸਤਿਕਾਰ ਕਰਨਾ ਸਿਖਾਇਆ? ਸਤਿਗੁਰੂ ਮਹਾਰਾਜ ਨੇ ਭਾਈ ਗੋਪਾਲੇ ਸਿੱਖ ਨੂੰ ਉੱਚੀ ਚੌਂਕੀ 'ਤੇ ਬਿਠਾ ਕੇ ਅਤੇ ਉਹਦੇ ਕੋਲੋਂ ਜਪਜੀ ਸਾਹਿਬ ਜੀ ਦਾ ਪਾਠ ਸੁਣਨ ਲੱਗੇ। ਜਦੋਂ ਉਸਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਐਸੇ ਆਨੰਦ ਵਿੱਚ ਮਗਨ ਹੋਇਆ ਗੁਰਸਿੱਖ ਪਾਠ ਕਰ ਰਿਹਾ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਮਨ ਵਿੱਚ ਵਿਚਾਰ ਕਰਨ ਲੱਗੇ, ਇਹ ਗੁਰਸਿੱਖ ਬਹੁਤ ਪਿਆਰ ਸ਼ਰਧਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਾਨੂੰ ਪਾਠ ਸੁਣਾ ਰਿਹਾ ਹੈ, ਇਸ ਪਾਠ ਦੇ ਬਦਲੇ ਵਿੱਚ ਗੁਰਸਿੱਖ ਨੂੰ ਕੀ ਦਿੱਤਾ ਜਾਵੇ? ਮਨ ਵਿੱਚ ਵਿਚਾਰ ਕਰਨ ਲੱਗੇ ਅਤੇ ਉੱਧਰ ਗੁਰਸਿੱਖ ਪਾਠ ਕਰਦਾ ਜਾ ਰਿਹਾ ਸੀ, ਉਹਦੇ ਮਨ ਦੇ ਵਿੱਚ ਅਚਾਨਕ ਫੁਰਨਾ ਹੋਇਆ, ਇਕਾਗਰਤਾ ਭੰਗ ਹੋ ਗਈ। ਉਹ ਫੁਰਨਾ ਕੀ ਸੀ? ਕਿਉਂਕਿ ਪਾਠ ਕਰਦਿਆਂ ਸਾਡੇ ਮਨ ਵਿੱਚ ਵੀ ਫੁਰਨੇ ਉੱਠ ਪੈਂਦੇ ਨੇ। ਉਸ ਗੁਰਸਿੱਖ ਦੇ ਮਨ ਦੇ ਵਿੱਚ ਇਹ ਫੁਰਨਾ ਉੱਠਿਆ, ਬਈ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਇਸ ਪਾਠ ਤੋਂ ਪ੍ਰਸੰਨ ਹੋਏ ਅਤੇ ਇੱਕ ਕਿਸੇ ਸੌਦਾਗਰ ਸਿੱਖ ਨੇ ਗੁਰੂ ਮਹਾਰਾਜ ਨੂੰ 5 ਬਹੁਤ ਵਧੀਆ ਘੋੜੇ ਭੇਟ ਕੀਤੇ ਸਨ, ਵੀ ਇੱਕ ਘੋੜਾ ਬਾਕੀ ਰਹਿੰਦਾ ਸੀ, ਬਾਕੀ ਸੂਰਬੀਰਾਂ ਨੂੰ ਇਨਾਮ ਵਜੋਂ ਬਖਸ਼ਿਸ਼ ਕਰ ਦਿੱਤੇ ਸਨ, ਵੀ ਉਹ ਜਿਹੜਾ ਘੋੜਾ ਹੈ ਜੋ ਉਸ ਵੇਲੇ 125,000 ਦੀ ਕੀਮਤ ਦਾ ਸੀ ਉਹ ਮੈਨੂੰ ਗੁਰੂ ਮਹਾਰਾਜ ਦੇ ਦੇਣ। ਇਹ ਗੁਰਸਿੱਖ ਦੇ ਮਨ ਦੇ ਵਿੱਚ ਫੁਰਨਾ ਉੱਠਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮਨ ਵਿੱਚ ਜੋ ਵਿਚਾਰ ਕਰ ਰਹੇ ਸਨ ਉਸਦਾ ਆਪਣੇ ਆਪ ਹੀ ਰਿਜ਼ਲਟ ਸਾਹਮਣੇ ਆ ਗਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ 'ਤੇ ਆਪਣੇ ਤਖ਼ਤ ਤੋਂ ਉੱਠਣ ਲਈ ਵੀ ਤਿਆਰ ਹੋਏ, ਪਰ ਗੁਰਸਿੱਖ ਦੇ ਮਨ ਦੇ ਵਿੱਚ ਸ਼ੰਕਾ ਹੋਈ ਵੀ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਧਰੇ ਉੱਠ ਕੇ ਚਲੇ ਗਏ, ਕਿਧਰੇ ਇਹ ਨਾ ਹੋਵੇ ਮਨ ਕੀ ਮਨ ਹੀ ਮਾਹੇ ਰਹੀ। ਮੈਂ ਤਾਂ ਮਨ ਵਿੱਚ ਇਹ ਫੁਰਨਾ ਕੀਤਾ ਮੈਨੂੰ ਘੋੜਾ ਮਿਲ ਜਾਵੇ, ਅਤੇ ਜੇ ਗੁਰੂ ਮਹਾਰਾਜ ਉੱਠ ਕੇ ਚਲੇ ਗਏ ਤਾਂ ਫਿਰ ਮੈਨੂੰ ਘੋੜਾ ਕਿਸਨੇ ਦੇਣਾ। ਬਸ ਫੁਰਨਾ ਹੋਣ ਦੀ ਦੇਰ ਸੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੀਰ ਆਸਣ ਲਾ ਕੇ ਤਖ਼ਤ 'ਤੇ ਅਡੋਲ ਹੋ ਕੇ ਬੈਠ ਗਏ। ਜਦੋਂ ਉਸ ਗੁਰਸਿੱਖ ਨੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਗੁਰਸਿੱਖਾ ਮੰਗ ਜੋ ਮੰਗਣਾ, ਤੇਰੀ ਜੋ ਵੀ ਇੱਛਾ ਹੈ ਉਹ ਪੂਰੀ ਹੋ ਸਕਦੀ ਹੈ। ਅਤੇ ਉਸ ਗੁਰਸਿੱਖ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਉਹ 5 ਘੋੜਿਆਂ ਦੇ ਵਿੱਚੋਂ ਜਿਹੜਾ ਇੱਕ ਘੋੜਾ ਬਾਕੀ ਤਬੇਲੇ ਵਿੱਚ ਖੜ੍ਹਾ ਹੈ ਉਹ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਸ ਇੰਨਾ ਕੁਛ ਹੀ ਮੰਗਣਾ ਸੀ? ਬਾਣੀ ਦਾ ਤਾਂ ਮਹਾਤਮ ਬਹੁਤ ਵੱਡਾ ਹੈ, ਬਾਣੀ ਦਾ ਫਲ ਤਾਂ ਬੇਅੰਤ ਹੈ, ਕਈ ਕੋਟਕ ਜਗ ਫਲਾ, ਸੁਣ ਗਾਵਣ ਹਾਰੇ ਰਾਮ। ਤੂੰ ਸਿਰਫ ਇਸ ਜਪਜੀ ਸਾਹਿਬ ਦੇ ਪਾਠ ਬਦਲੇ ਘੋੜਾ ਹੀ ਮੰਗਣਾ ਸੀ, ਕੁਝ ਹੋਰ ਮੰਗ ਲੈਂਦਾ? ਗੁਰਸਿੱਖ ਹੈਰਾਨ ਹੋਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਨਹੀਂ, ਬਸ ਇਹੀ ਮੇਰੇ ਮਨ ਦੇ ਵਿੱਚ ਫੁਰਨਾ ਉੱਠਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੇ ਤੂੰ ਅੱਜ ਇਹ ਫੁਰਨਾ ਨਾ ਉਠਾਉਂਦਾ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਸੁਣਾ ਦਿੰਦਾ, ਅੱਜ ਅਸੀਂ ਤੈਨੂੰ ਗੁਰਤਾ ਦਾ ਤਖ਼ਤ ਬਖਸ਼ਿਸ਼ ਕਰ ਦੇਣਾ ਸੀ। ਏਡਾ ਵੱਡਾ ਮਹਾਤਮ ਇਹ ਬਾਣੀ ਦਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਅੱਜ ਅਸੀਂ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹਾਂ। ਜਦੋਂ ਇਹ ਬਚਨ ਆਖਿਆ ਉਸ ਵੇਲੇ ਗੁਰਸਿੱਖ ਵੀ ਹੈਰਾਨ ਹੋਇਆ ਅਤੇ ਸਾਰੀਆਂ ਸੰਗਤਾਂ ਵੀ ਹੈਰਾਨ ਹੋਈਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹੈ, ਇਸ ਲਈ ਤੁਸੀਂ ਜੋ ਵੀ ਇੱਛਾ ਕਰੋ ਬਾਣੀ ਦੁਆਰਾ ਤੁਹਾਡੀ ਹਰ ਇੱਛਾ ਪੂਰੀ ਹੋ ਸਕਦੀ ਹੈ। ਪਰ ਜੇ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜ੍ਹੇਗਾ ਤਾਂ ਉਹ ਗੁਰੂ ਸਿੱਖ, ਸਿੱਖ ਗੁਰੂ ਹੈ, ਉਹਨੂੰ ਉਹ ਪਦਵੀ ਪ੍ਰਾਪਤ ਹੋ ਸਕਦੀ ਹੈ। ਪਰ ਅਸੀਂ ਕਲਯੁਗੀ ਜੀਵ ਹਾਂ, ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਫੁਰਨੇ, ਕੋਈ ਨਾ ਕੋਈ ਇੱਛਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ, ਪਰ ਇਹ ਬਾਣੀ ਸਾਡੀਆਂ ਦੁਨਿਆਵੀ ਇੱਛਾ ਵੀ ਪੂਰੀਆਂ ਕਰਦੀ ਹੈ। ਪਰ ਜੇ ਕੋਈ ਪਰਮਾਰਥ ਸਿੱਧ ਕਰਨਾ ਚਾਹੇ ਅਤੇ ਰੱਬ ਨੂੰ ਮਿਲਣਾ ਚਾਹੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਖੇ, ਉਹਨੂੰ ਵੀ ਇਹ ਬਾਣੀ ਦੁਆਰਾ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਗੁਰਸਿੱਖਾ ਜੇ ਤੂੰ ਅੱਜ ਘੋੜੇ ਦਾ ਫੁਰਨਾ ਨਾ ਕਰਦਾ ਤੈਨੂੰ ਅੱਜ ਗੁਰਤਾ ਦਾ ਤਖ਼ਤ ਦੇ ਦੇਣਾ ਸੀ। ਇਸ ਲਈ ਗੁਰਸਿੱਖਾ ਤੂੰ ਆਪਣੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਕੀਤਾ ਹੈ, ਲੈ ਘੋੜਾ ਤਾਂ ਬੜੀ ਤੁਛ ਚੀਜ਼ ਹੈ, ਘੋੜੇ ਦੇ ਨਾਲ ਸੋਨੇ ਦੀ ਹੀਰੇ ਜੜਤ ਕਾਠੀ ਵੀ ਗੁਰੂ ਮਹਾਰਾਜ ਨੇ ਪਾਈ ਅਤੇ ਨਾਲ ਬੇਅੰਤ ਗੁਰੂ ਮਹਾਰਾਜ ਨੇ ਤਨ ਦੌਲਤ ਦੇ ਅੰਬਾਰ ਵੀ ਬਖਸ਼ਿਸ਼ ਕੀਤੇ ਅਤੇ ਨਾਲ ਦੀ ਨਾਲ ਕਹਿਣ ਲੱਗੇ, ਗੁਰਸਿੱਖਾ ਤੇਰਾ ਜਨਮ ਮਰਨ ਵੀ ਕੱਟ ਦਿੱਤਾ। ਇਹ ਬਾਣੀ ਦਾ ਮਹਾਤਮ ਸੀ, ਬਾਣੀ ਦਾ ਪ੍ਰਚਾਰ ਸੀ, ਸ਼ਬਦ ਗੁਰੂ ਦਾ ਸਤਿਕਾਰ ਸੀ। ਗੁਰਸਿੱਖਾ ਤੈਨੂੰ ਹੋਰ ਵੀ ਜੋ ਕੁਛ ਚਾਹੀਦਾ ਉਹ ਵੀ ਮਿਲ ਜਾਣਾ ਸੀ, ਪਰ ਬਾਣੀ ਦੇ ਸਮਾਨ, ਬਾਣੀ ਦੇ ਤੁੱਲ ਹੋਰ ਦੁਨੀਆਂ ਵਿੱਚ ਕੋਈ ਵਸਤੂ ਨਹੀਂ ਹੋ ਸਕਦੀ। ਹੁਣ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ। ਇਤਿਹਾਸ ਵਿੱਚ ਆਪ ਹੁਣੇ ਹੀ ਜ਼ਿਕਰ ਸੁਣ ਰਹੇ ਸੀ, ਸੰਗਤਾਂ ਬਾਣੀ ਪੜ੍ਹਦੀਆਂ ਆ ਰਹੀਆਂ ਸਨ ਅਤੇ ਗੁਰੂ ਮਹਾਰਾਜ ਪੜ੍ਹਨ ਤੋਂ ਉੱਠੇ ਅਤੇ ਗੋਡੇ 'ਤੇ ਸੱਟ ਲੱਗ ਗਈ, ਚੋਟ ਲੱਗ ਗਈ, ਅਤੇ ਗੁਰਸਿੱਖਾਂ ਨੇ ਆਖਿਆ, ਮਹਾਰਾਜ ਇਹ ਬਾਣੀ ਤਾਂ ਤੁਹਾਡੀ ਹੀ ਹੈ, ਤੁਸੀਂ ਗੁਰੂ ਹੋ, ਬਾਣੀ ਤੁਹਾਡੀ ਹੀ ਉਚਾਰਨ ਕੀਤੀ ਹੋਈ ਹੈ ਪਹਿਲੇ ਸਰੂਪਾਂ ਦੇ ਵਿੱਚ, ਤੁਸੀਂ ਇਸ ਬਾਣੀ ਦੇ ਸਤਿਕਾਰ ਦੇ ਵਿੱਚ ਆਪਣੇ ਗੋਡੇ 'ਤੇ ਵੀ ਸੱਟ ਲਵਾ ਲਈ, ਇੰਨੀ ਕੀ ਕਾਹਲੀ ਪਈ ਸੀ। ਤਾਂ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਜੋ ਬਚਨ ਕੀਤਾ ਤੂੰ ਸੁਣ ਰਹੇ ਸੀ, ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਜਾਨੋ ਨਹੀਂ ਸਿੱਖ ਹਮਾਰਾ। ਇਹ ਬਾਣੀ ਦਾ ਸਤਿਕਾਰ, ਬਾਣੀ ਦਾ ਪ੍ਰਚਾਰ ਸਾਰੇ ਸਤਿਗੁਰੂ ਸਾਹਿਬਾਨ ਨੇ ਕੀਤਾ। ਹੁਣ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਆਇਆ, ਔਰ ਉਹ ਇਸ ਸ਼ਬਦ ਗੁਰੂ ਦੇ ਨਾਲ ਇੰਨਾ ਪਿਆਰ ਕਰਦੇ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰ ਰਾਮ ਰਾਏ ਅਤੇ ਦੂਸਰੇ ਪਾਸੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹ ਬੈਠ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਸਨ, ਅਤੇ ਇੱਕ ਕੋਈ ਖਾਸ ਗੁਰਸਿੱਖ ਜਿਹੜਾ ਗੁਰੂ ਮਹਾਰਾਜ ਦੇ ਨਾਲ ਬਹੁਤ ਦਿਲੋਂ ਪਿਆਰ ਕਰਦਾ ਸੀ, ਸਤਿਕਾਰ ਵੀ ਰੱਖਦਾ ਸੀ, ਉਸਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਮੈਨੂੰ ਇਹ ਦੱਸੋ ਵੀ ਤੁਹਾਡੇ ਦੋ ਸਪੁੱਤਰ ਨੇ, ਵੱਡਾ ਰਾਮ ਰਾਏ ਸੀ, ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਨ, ਇਹਨਾਂ ਦੋਹਾਂ ਸਾਹਿਬਜ਼ਾਦਿਆਂ ਵਿੱਚੋਂ ਬਈ ਗੁਰਤਾ ਦਾ ਮਾਲਕ ਕੌਣ ਹੋਵੇਗਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ, ਇਹ ਗੱਲਾਂ ਪਹਿਲਾਂ ਤਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਇਹਦੇ ਨਾਲ ਕਈ ਤਰ੍ਹਾਂ ਦੇ ਵਾਦ ਵਿਵਾਦ ਛਿੜ ਪੈਂਦੇ ਨੇ, ਪਰ ਤੂੰ ਹੁਣ ਭਾਵਨਾ ਵਾਲਾ ਸਿੱਖ ਹੈ, ਤੂੰ ਇਹ ਸਵਾਲ ਕੀਤਾ, ਅਸੀਂ ਇਹਦਾ ਕੋਈ ਵੀ ਜਵਾਬ ਦੇਣ ਤੋਂ ਅਸਮਰੱਥ ਹਾਂ, ਪਰ ਤੈਨੂੰ ਅਸੀਂ ਇੱਕ ਐਸਾ ਤਰੀਕਾ ਦੱਸਦੇ ਹਾਂ, ਇੱਕ ਐਸੀ ਯੋਗਤ ਸਮਝਾਉਂਦੇ ਹਾਂ, ਤੈਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ, ਅਤੇ ਜਿਸਦਾ ਬਾਣੀ ਨਾਲ ਲਗਾਓ ਹੋਵੇਗਾ, ਜਿਸਦਾ ਬਾਣੀ ਨਾਲ ਪਿਆਰ ਹੋਵੇਗਾ, ਜਿਹੜਾ ਸ਼ਬਦ ਗੁਰੂ ਦਾ ਬਾਣੀ ਦਾ ਰੂਪ ਹੋ ਗਿਆ ਹੋਵੇਗਾ, ਅਤੇ ਉਹਨੂੰ ਹੀ ਗੁਰਤਾ ਗੱਦੀ ਦਾ ਤਖ਼ਤ ਮਿਲ ਸਕਦਾ। ਗੁਰਸਿੱਖ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ, ਮਹਾਰਾਜ ਦੱਸੋ ਕੀ ਹੁਕਮ ਹੈ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ, ਸਾਡੇ ਦੋਨੋਂ ਸਾਹਿਬਜ਼ਾਦੇ ਬਾਣੀ ਦਾ ਪਾਠ ਕਰ ਰਹੇ ਨੇ, ਅਤੇ ਤੂੰ ਉਹਨਾਂ ਦੋਹਾਂ ਦੇ ਕੋਲ ਜਾਣਾ, ਅਤੇ ਜਦੋਂ ਦੋਵੇਂ ਪਾਠ ਕਰਨਗੇ ਤੂੰ ਆਪਣੇ ਪਾਸ ਇੱਕ ਸੂਈ ਲੈ ਕੇ ਜਾਣੀ ਹੈ, ਅਤੇ ਤੂੰ ਉਸ ਪਾਵੇ ਦੇ ਨਾਲ, ਮੰਜੀ ਸਾਹਿਬ ਦੇ ਪਾਵੇ ਦੇ ਨਾਲ ਸੂਈ ਲਾ ਕੇ ਵੇਖਣਾ ਬਈ ਇਸ ਬਾਣੀ ਦਾ ਅਸਰ ਕੀ ਹੁੰਦਾ। ਜੇ ਤਾਂ ਸੂਈ ਵੀ ਉਸ ਲੱਕੜ ਦੇ ਵਿੱਚ, ਕਾਠ ਦੇ ਵਿੱਚ ਮੂੰਹ ਵਾਂਗ ਢਲ ਗਈ ਤਾਂ ਤੂੰ ਸਮਝ ਲਵੀਂ ਵੀ ਇਸਦਾ ਬਾਣੀ ਨਾਲ ਪਿਆਰ ਹੈ, ਕਿਉਂਕਿ ਬਾਣੀ ਤਾਂ ਪੱਥਰਾਂ ਨੂੰ ਵੀ ਮੋਮ ਕਰ ਦਿੰਦੀ ਹੈ, ਬਾਣੀ ਵਿੱਚ ਬਹੁਤ ਵੱਡੀ ਸ਼ਕਤੀ ਹੈ। ਉਸ ਗੁਰਸਿੱਖ ਨੇ ਬਿਨਾਂ ਕਿਸੇ ਨੂੰ ਦੱਸਿਆਂ ਦੱਸਦੇ ਨੇ, ਪਹਿਲਾਂ ਜਿੱਥੇ ਵੱਡਾ ਸਾਹਿਬਜ਼ਾਦਾ ਰਾਮ ਰਾਏ ਪਾਠ ਕਰ ਰਿਹਾ ਸੀ ਉੱਥੇ ਚਲਿਆ ਗਿਆ, ਅਤੇ ਉਸਨੇ ਜਾ ਕੇ ਪਹਿਲਾਂ ਨਮਸਕਾਰ ਕੀਤੀ, ਫਿਰ ਉੱਥੇ ਕੋਲੇ ਬੈਠ ਕੇ ਪਾਠ ਸੁਣਨ ਲੱਗਿਆ, ਕੁਛ ਸਮਾਂ ਪਾਠ ਸੁਣਿਆ, ਅਤੇ ਫਿਰ ਉਸਨੇ ਸੂਈ ਲੈ ਕੇ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਖਬੋਣ ਦਾ ਯਤਨ ਕੀਤਾ, ਪਰ ਉਹ ਪਾਵਾ ਕਾਠ ਹੀ ਬਣਿਆ ਰਿਹਾ, ਕਠੋਰ ਹੀ ਰਿਹਾ, ਉਹਦੇ ਵਿੱਚ ਸੂਈ ਨਾ ਪ੍ਰਵੇਸ਼ ਹੋ ਸਕੀ, ਅਤੇ ਗੁਰਸਿੱਖ ਨੇ ਸੋਚਿਆ ਬਈ ਇਸ ਰਾਮ ਰਾਏ ਦਾ ਭਾਵੇਂ ਗੁਰੂ ਦਾ ਸਪੁੱਤਰ ਹੈ, ਇਹਦਾ ਬਾਣੀ ਨਾਲ ਪਿਆਰ ਨਹੀਂ ਹੈ, ਜੇ ਬਾਣੀ ਪਿਆਰ ਦੇ ਨਾਲ ਪੜ੍ਹੀ ਜਾਵੇ ਤਾਂ ਫਿਰ ਹੀ ਉਹਦਾ ਅਸਰ ਹੁੰਦਾ, ਫਿਰ ਤਾਂ ਪੱਥਰ ਵੀ ਮੋਮ ਹੋ ਜਾਂਦੇ ਨੇ, ਪੱਥਰ ਦਿਲ ਵੀ ਬੰਦੇ ਮੂੰਹ ਵਾਂਗ ਢਲ ਜਾਂਦੇ ਨੇ, ਪਰ ਇਹਦੇ ਅੰਦਰ ਬਾਣੀ ਦਾ ਪਿਆਰ ਨਹੀਂ ਸੀ, ਬੱਧਾ ਚੱਟੀ ਭਰ ਰਿਹਾ ਹੈ। ਗੁਰਸਿੱਖ ਮੱਥਾ ਟੇਕ ਕੇ ਦੂਸਰੇ ਕਮਰੇ ਵਿੱਚ ਚਲਿਆ ਗਿਆ, ਉੱਥੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰ ਰਹੇ ਸਨ। ਵਾਤਾਵਰਨ ਇੰਨਾ ਪਵਿੱਤਰ, ਇੰਨਾ ਸ਼ਾਂਤ ਅਤੇ ਇੰਨਾ ਇਕਾਂਤ ਵਾਲਾ ਬਣਿਆ ਹੋਇਆ ਸੀ, ਉੱਥੇ ਕੀ ਉਸ ਕਮਰੇ ਦੀਆਂ ਦੀਵਾਰਾਂ ਅਤੇ ਉਸ ਕਮਰੇ ਦੀ ਹਰ ਚੀਜ਼ ਬਾਣੀ ਦੇ ਪ੍ਰਭਾਵ ਦੇ ਨਾਲ ਮੂੰਹ ਬਣ ਚੁੱਕੀ ਸੀ। ਅਤੇ ਜਦੋਂ ਉਸ ਗੁਰਸਿੱਖ ਨੇ ਜਾ ਕੇ ਮੰਜੀ ਸਾਹਿਬ ਨੂੰ ਸੂਈ ਲਾਈ ਅਤੇ ਉਹ ਸੂਈ ਇਉਂ ਢਲ ਗਈ ਜਿਵੇਂ ਕੋਈ ਮੋਮ ਦੇ ਵਿੱਚ ਆਪਾਂ ਸੂਈ ਪਾ ਦੇਈਏ ਅਤੇ ਇੱਕਦਮ ਉਹ ਟਲ ਜਾਂਦੀ ਹੈ। ਅਤੇ ਉਸ ਵੇਲੇ ਗੁਰਸਿੱਖ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਉੱਠ ਕੇ ਬਾਹਰ ਆ ਗਿਆ। ਉਹਦੇ ਮਨ ਨੂੰ ਤਸੱਲੀ ਹੋ ਗਈ ਬਈ ਇਹ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਦਿਲੋਂ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ, ਇਹਨਾਂ ਦਾ ਮਨ ਬਾਣੀ ਦੇ ਨਾਲ ਓਤ ਪੋਤ ਹੋਇਆ ਹੋਇਆ, ਇਸ ਲਈ ਇਹੀ ਗੁਰਤਾ ਦੇ ਮਾਲਕ ਹੋਣਗੇ ਅਤੇ ਹੋਏ ਵੀ ਉਹੀ। ਇਹ ਇੱਕ ਬਾਣੀ ਦਾ ਪ੍ਰਚਾਰ ਵੀ ਸੀ, ਬਾਣੀ ਦਾ ਪਿਆਰ ਵੀ ਸੀ, ਬਾਣੀ ਦਾ ਸਤਿਕਾਰ ਵੀ ਸੀ। ਅਤੇ ਹੁਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪ ਵੀ ਬਾਣੀ ਉਚਾਰਨ ਕੀਤੀ ਅਤੇ ਬੇਅੰਤ ਬਾਣੀ ਦਾ ਪ੍ਰਚਾਰ ਵੀ ਕੀਤਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵਧੇਰੇ ਜਿਹੜੀ ਬਾਣੀ ਹੈ ਉਹ ਵੈਰਾਗਮਈ ਉਚਾਰਨ ਕੀਤੀ ਹੈ। ਅਤੇ ਫਿਰ ਅਖੀਰ ਦੇ ਉੱਤੇ ਜਿਹੜੇ ਭੋਗ ਦੇ ਸ਼ਲੋਕ ਨੇ 57, ਉਹ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜੋ ਪੱਥਰ ਦਿਲ ਨੂੰ ਵੀ ਮੋਮ ਬਣਾ ਦਿੰਦੇ ਨੇ। ਇਉਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ, ਬਾਣੀ ਦੁਆਰਾ ਹੀ ਗੁਰਸਿੱਖ ਸੰਗਤਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ। ਅਤੇ ਹੁਣ ਆ ਗਈ ਕਲਗੀਧਰ ਪਾਤਸ਼ਾਹ ਦੀ ਵਾਰੀ। ਹੁਣ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿੱਥੇ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ ਪੁਰਬ ਆ ਰਿਹਾ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਗੁਰਸਿੱਖ ਸੰਗਤਾਂ ਬੜੇ ਉਤਸ਼ਾਹ ਅਤੇ ਪਿਆਰ ਦੇ ਨਾਲ ਮਨਾਉਣ ਦੇ ਉਪਰਾਲੇ ਕਰ ਰਹੀਆਂ ਨੇ। ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਕੋਈ ਗੁਰਸਿੱਖ ਮਾਈ ਪਾਈ ਬੈਠਾ, ਉਹ ਵੀ ਸ਼ਰਧਾ ਪਿਆਰ ਦੇ ਨਾਲ ਕੋਈ ਸਹਿਜ ਪਾਠ ਕੋਈ ਅਖੰਡ ਪਾਠ ਕਰਵਾ ਰਿਹਾ ਹੈ। ਇਹ ਸਾਰੇ ਸ਼ਬਦ ਗੁਰੂ ਦੇ ਸਤਿਕਾਰ ਵਿੱਚ ਸਭ ਕੁਝ ਹੋ ਰਿਹਾ। ਕਲਗੀਧਰ ਪਾਤਸ਼ਾਹ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਆਪ ਜੋਤੀ ਜੋ ਸਮਾਉਣ ਲੱਗੇ ਤਾਂ ਖਾਲਸੇ ਨੇ ਸਾਰੇ ਸਿੰਘਾਂ ਨੇ ਬੜੇ ਵੈਰਾਗ ਦੇ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ, ਇਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ, ਹੁਣ ਆਹ ਜੋ ਗੁਰਸਿੱਖ ਸੰਗਤਾਂ ਨੇ ਤੁਸੀਂ ਇਹਨਾਂ ਨੂੰ ਕਿਸ 'ਤੇ ਲੜ ਲਾ ਕੇ ਜਾਓਗੇ? ਕਿਉਂਕਿ ਗੁਰੂ ਮਹਾਰਾਜ ਨੇ ਕੋਈ ਆਪਣਾ ਜਾਨਸ਼ੀਨ 'ਤੇ ਥਾਪਿਆ ਹੀ ਨਹੀਂ ਸੀ। ਹੁਣ ਜਦੋਂ ਇਹ ਸਵਾਲ ਕੀਤਾ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਖਾਲਸਾ ਜੀ, ਤੁਸੀਂ ਠੀਕ ਸਮੇਂ ਸਿਰ ਇਹ ਸਵਾਲ ਕੀਤਾ ਹੈ। ਲਓ ਸੁਣ ਲਓ, ਹੁਣ ਅਸੀਂ ਕਿਸ 'ਤੇ ਲੜ ਲਾ ਕੇ ਤੁਹਾਨੂੰ ਜਾ ਰਹੇ ਹਾਂ? ਏਮ ਸੋਨ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ, ਅਬ ਹਮ ਸੋ ਗੁਰ ਥਾਪ ਹੈ ਜੋ ਸਭ ਸਹਿ ਪਾਰਾ। ਇਹ ਸ਼ਬਦ ਗੁਰੂ ਦੀ ਵਡਿਆਈ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਹੁਣ ਤੁਹਾਡਾ ਗੁਰੂ ਕੋਈ ਦੇਹਧਾਰੀ ਨਹੀਂ ਹੋਵੇਗਾ, ਨਾ ਹੀ ਪਹਿਲਾਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਸ਼ਬਦ ਗੁਰੂ ਦਾ ਸਿਧਾਂਤ ਹੀ ਪ੍ਰਚਾਰਿਆ ਗਿਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਸਿੱਖਾਂ ਦਾ ਗੁਰੂ ਕੋਈ ਦੇਹਧਾਰੀ ਨਹੀਂ ਹੋਵੇਗਾ, ਸਿੱਖਾਂ ਦਾ ਗੁਰੂ ਪਹਿਲਾਂ ਤੋਂ ਸ਼ਬਦ ਹੈ, ਸਿੱਖਾਂ ਦਾ ਗੁਰੂ ਸਤਿਗੁਰੂ ਦੀ ਬਾਣੀ ਹੈ, ਇਸ ਲਈ ਤੁਸੀਂ ਬਾਣੀ ਦੇ ਲੜ ਲੱਗਣਾ। ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੋਹਰੇ ਵੀ ਉਚਾਰਨ ਕੀਤੇ, ਜਿਨ੍ਹਾਂ ਨੂੰ ਸਮੁੱਚਾ ਖਾਲਸਾ ਪੰਥ ਸਿੱਖ ਜਗਤ ਅਰਦਾਸ ਤੋਂ ਪਿੱਛੋਂ ਪੜ੍ਹਦਾ ਹੈ। ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਹੋ ਸ਼ਬਦ ਮੈਂ ਲੇਹੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਉਚਾਰਨ ਕਰਕੇ ਹਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਸ਼ਬਦ ਗੁਰੂ ਦੇ ਲੜ ਲਾਇਆ, ਕਿਉਂਕਿ ਸਾਡਾ ਸ਼ਬਦ ਹੀ ਤਾਂ ਗੁਰੂ ਹੈ। ਆਦਿ ਜੁਗਾ ਤੋਂ ਸ਼ਬਦ ਹੀ ਗੁਰੂ ਹੈ, ਅਤੇ ਜੁਗੋ ਜੁਗ ਅਟਲ, ਕੋਈ ਦੇਹਧਾਰੀ ਗੁਰੂ ਹੋ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਅਤੇ ਵਡਿਆਈ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤੇ। ਏਮ ਸੁਣ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ, ਅਬ ਹਮ ਸੋ ਗੁਰ ਥੱਪ ਹੈ ਜੋ ਸਭ ਸਹਿ ਭਾਰਾ, ਅਜਰ ਅਮਰ ਅਖੰਡ ਰਹਿ ਇੱਕ ਸਮ ਸਭ ਭਾਵੈ, ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦਿੜਾਵੇ। ਇਹ ਸ਼ਬਦ ਗੁਰੂ ਦੀ ਵਡਿਆਈ ਸੀ। ਖਾਲਸਾ ਜੀ ਜਿਹੜਾ ਹੁਣ ਸਿੱਖਾਂ ਦਾ ਗੁਰੂ ਹੋਵੇਗਾ, ਅਜਰ ਦਾ ਅਰਥ ਹੈ ਉਹ ਵਡੇਪੇ ਤੋਂ ਰਹਿਤ ਹੋਵੇਗਾ। ਸਰੀਰ ਉੱਤੇ ਤਿੰਨ ਅਵਸਥਾ ਆਉਂਦੀਆਂ ਨੇ, ਬਾਲ, ਜਵਾਨੀ ਔਰ ਬਿਰਧਪਨ, ਬਚਪਨ, ਜਵਾਨੀ ਅਤੇ ਬੁਢੇਪਾ। ਪਰ ਹੁਣ ਐਸਾ ਸਿੱਖਾਂ ਦਾ ਗੁਰੂ ਹੋਵੇਗਾ ਜਿਹੜਾ ਬੁਢੇਪੇ ਤੋਂ ਰਹਿਤ ਹੋਵੇਗਾ। ਦੂਸਰੇ ਨੰਬਰ 'ਤੇ ਗੁਰੂ ਮਹਾਰਾਜ ਨੇ ਸ਼ਬਦ ਗੁਰੂ ਦੀ ਵਡਿਆਈ ਕੀਤੀ, ਅਜਰ ਅਮਰ, ਉਹ ਗੁਰੂ ਅਮਰ ਹੋਵੇਗਾ, ਉਹਦੇ ਨੇੜੇ ਮੌਤ ਵੀ ਨਹੀਂ ਆਵੇਗੀ। ਕੋਈ ਸਰੀਰ ਤਾਰੀ ਅਮਰ ਨਹੀਂ ਹੋ ਸਕਦਾ, ਸ਼ਬਦ ਗੁਰੂ ਹੀ ਸੱਤ ਹੈ, ਸ਼ਬਦ ਗੁਰੂ ਹੀ ਅਮਰ ਹੋ ਸਕਦਾ। ਅਜਰ ਅਮਰ ਅਖੰਡ ਰਹੇ। ਤੀਸਰੇ ਨੰਬਰ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਖਾਲਸਾ ਜੀ ਹੁਣ ਉਹ ਤੁਹਾਡਾ ਗੁਰੂ ਉਹ ਹੋਵੇਗਾ ਜਿਹੜਾ ਇੱਕ ਰਸ ਨਿਰੰਤਰ ਤੁਹਾਡੀ ਅਗਵਾਈ ਕਰੇਗਾ। ਅਖੰਡ ਦਾ ਅਰਥ ਹੈ ਵੀ ਇੱਕ ਰਸ ਨਿਰੰਤਰ ਜਿਹੜਾ ਤੁਹਾਡੀ ਅਗਵਾਈ ਕਰੇ। ਇਹ ਵੀ ਸ਼ਬਦ ਗੁਰੂ ਦੀ ਵਡਿਆਈ ਸੀ, ਕਿਉਂਕਿ ਸਾਡੇ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਕਤੀ ਗੁਰੂ ਨਹੀਂ ਹਨ, ਇਹ ਜੁਗੋ ਜੁਗ ਅਟਲ ਸਤਿਗੁਰੂ ਨੇ। ਅਜਰ ਅਮਰ ਅਖੰਡ ਰਹਿ ਇੱਕ ਸਮ ਸਭ ਭਾਵੈ। ਚੌਥੇ ਨੰਬਰ 'ਤੇ ਗੁਰੂ ਮਹਾਰਾਜ ਨੇ ਆਖਿਆ, ਖਾਲਸਾ ਜੀ ਹੁਣ ਤੁਹਾਡਾ ਗੁਰੂ ਉਹ ਹੋਵੇਗਾ ਜਿਹੜਾ ਇੱਕ ਸਮਾਨ, ਇੱਕ ਬਰਾਬਰ ਸਾਰਿਆਂ ਦੇ ਮਨ ਨੂੰ ਭਾਵੇਗਾ। ਭਾਵ ਕੋਈ ਇਹ ਹੀ ਨਹੀਂ ਕਹਿ ਸਕਦਾ ਸ਼ਬਦ ਗੁਰੂ ਨੂੰ ਵੀ ਮੇਰੇ ਨਾਲ ਇਹਦਾ ਪਿਆਰ ਘੱਟ ਹੈ, ਦੂਸਰੇ ਨਾਲ ਵੱਧ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ, ਇਹ ਇੱਕ ਸਮਾਨ ਸਾਰਿਆਂ ਦੇ ਮਨ ਦੇ ਵਿੱਚ ਪਾਉਣਗੇ। ਅਤੇ ਹੁਣ ਅਸੀਂ ਸਾਰੇ ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ, ਸਾਰਿਆਂ ਦੇ ਮਨ ਨੂੰ ਗੁਰੂ ਮਹਾਰਾਜ ਪਾਉਂਦੇ ਨੇ। ਕੋਈ ਵੀ ਪਿਆਰ ਕਰਕੇ ਤਾਂ ਵੇਖੇ, ਇਹ ਬਾਣੀ ਗੁਰੂ ਹੈ, ਬਾਣੀ ਗੁਰੂ ਦਾ ਪ੍ਰਚਾਰ ਹੈ। ਅਜਰ ਅਮਰ ਅਖੰਡ ਰਹਿ ਇੱਕ ਸਮ ਸਭ ਭਾਵੈ, ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦ੍ਰਿੜਾਵੇ। ਪੰਜਵੀਂ ਉਹਦੇ ਵਿੱਚ ਇਹ ਸਿਫਤ ਹੋਵੇਗੀ, ਬਿਨਾਂ ਕਿਸੇ ਭੇਦ ਭਾਵ ਤੋਂ ਅਤੇ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦ੍ਰਿੜ ਕਰਵਾਵੇਗਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਰਬ ਸਾਂਝਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਇਹ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਹੋਵੇਗਾ। ਐਮ ਕਾ ਸ਼੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ, ਪੈਸੇ ਪੰਚ ਨਲੇਰ ਤਾਰ ਤਿਸ ਅਗਰ ਟਕਾਇਓ, ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ, ਗੁਰੂ ਰੂਪ ਥਾ ਪੂਜ ਕੇ ਸਭ ਤੈ ਪੁਜਵੀਓ। ਇਹ ਹੈ ਸ਼ਬਦ ਗੁਰੂ ਦੀ ਵਡਿਆਈ, ਜਿਨ੍ਹਾਂ ਦਾ ਆਪਾਂ ਪਹਿਲਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਤਕਰੀਬਨ 4 ਹਫ਼ਤਿਆਂ ਤੋਂ ਲੈ ਕੇ ਦਾਸ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਗੁਰਮਤਿ ਵਿਚਾਰਾਂ ਦੇ ਪੁਸ਼ਪ ਅਰਪਣ ਕਰਦਾ ਰਿਹਾ ਹੈ। ਕੋਈ ਵੀ ਸ਼ਬਦ ਗੁਰਮਤਿ ਦੇ ਸਿਧਾਂਤ ਉਲਟ ਬੋਲਿਆ ਗਿਆ ਹੋਵੇ ਜਾਂ ਕਿਸੇ ਵੀ ਸ਼ਬਦ ਦੁਆਰਾ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਉਹਦੇ ਲਈ ਦਾਸ ਖਿਮਾ ਦਾ ਜਾਚਕ ਹੈ। ਅੰਤ ਵਿੱਚ ਸਮੂਹ ਸੰਗਤਾਂ ਆਸੀਸ ਦਿਓ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਸਤਿਗੁਰੂ ਮਿਹਰ ਕਰਨ। ਜਦੋਂ ਕਦੀ ਫਿਰ ਸਮਾਂ ਮਿਲਿਆ, ਦਾਸ ਫਿਰ ਸੰਗਤਾਂ ਦੇ ਜੋੜੇ ਝਾੜੇਗਾ। ਅੰਤ ਵਿੱਚ ਸਮੂਹ ਸੰਗਤਾਂ ਦਾ ਅਤੇ ਸਮੂਹ ਪ੍ਰਬੰਧਕਾਂ ਦਾ ਵੀ ਦਾਸ ਰਿਣੀ ਹੈ, ਜਿਨ੍ਹਾਂ ਨੇ ਚਾਵੇਂ ਭਾਵੇਂ ਬੜਾ ਰੁਝੇਵਿਆਂ ਭਰਿਆ ਸਮਾਂ ਸੀ, ਉਹਦੇ ਵਿੱਚੋਂ ਵੀ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਦਾਨ ਕੀਤਾ। ਸਤਿਗੁਰੂ ਸਭ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ। ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।